ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹੇ ਆਪਣਾ ਹਉ ਤਿਨ ਬਲਿਹਾਰ ਜਾਓ ਮਹਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜਾ ਲੱਗੈ ਜਾਏ ਤਿਸ ਨੂੰ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਏ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਇਹੋ ਮਨ ਵਾਸਨਾ ਆਵਈ ਥੱਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਭਰਮ ਭੁਲਾਏ ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ ਭੈ ਪਿਆ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੁੰਬ ਖਿਨ ਮਹਿਲ ਜਾਵਣਾ ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ फिर पछतावना, जा पकड़ चलाया काल, ता खरा डरावना, ओह वीला हाथ ना आवे, फिर पछतावना। वाहे गुरु जी का खालसा, वाहे गुरु जी की फतेह।
एक ओंकार सतनाम करता पुरख निरपा निर्वैर अकाल मूरत अजूनी सैपं गुर प्रसाद बेशुमार अथा अगणित अतुल ज्यों बुलावो त्यों नानक दास बो गुरु सवारे खालसा जी। वाहेगुरु जी का खालसा, वाहेगुरु जी की फतेह। आप जी वडभागे हो जो चौथे पातशाह सोडी सुल्तान गुरु रामदास महाराज जी दे बख्शिश किते हुए इस पवित्र स्थान श्री हरिमंदर साहिब दरबार साहब जी दे दर्शन दीदार करदिया अमृत सरोवर दे इशनान करदिया इस समय गुरुद्वारा मंजी साहब गुरु दी हजूरी विच सज बैठे हो। समा है श्री हरिमंदर साहब जी तो जो अज आवाजा आया है जो पावन श्री मुख वाक धन श्री गुरु ग्रंथ साहिब पातशाह महाराज जी ने बख्शिश कीता है उसकी विचार दा अपनिया मन बिरतियां एकागर करो रसना पवित्र कर दे एक बार सारे उच्चारण करो जी सतनाम वाहे गुरु जी
सतनाम श्री वाहे गुरु साहिब जी सलोक महला तीजा सतगुर की सेवा सफल है जे को करे चित लाए।
अज दा ए पावन श्री मुख वाक जो सोरठ की वार अंदर चौथे पातशाह गुरु रामदास महाराज ने ए वार बख्शिश कीती है गुरु ग्रंथ साहिब महाराज जी दे 644-45 अंग ते दर्ज है जो वार दा मूल रूप पौड़ी है उस दे उच्चारण करता धन गुरु रामदास महाराज आप हैं और इस पौड़ी दे नाल जो दो श्लोक दर्ज ने ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਦਾਸ ਹਮੇਸ਼ਾ ਬੇਨਤੀ ਕਰਦਾ ਹੈ ਕਿ ਹੁਕਮ ਦੀ ਪਰਿਭਾਸ਼ਾ ਗੁਰੂ ਅੰਗਦ ਸਾਹਿਬ ਮਹਾਰਾਜ ਕੋਲੋਂ ਸਿੱਖਣੀ ਚਾਹੀਦੀ ਹੈ। ਕਹਿਣ ਨੂੰ ਕੀ ਹੈ, ਆਪਾਂ ਹਰ ਇੱਕ ਨੂੰ ਕਹੀ ਜਾਂਦੇ ਹੁਕਮ ਕਰੋ ਜੀ, ਪਰ ਕਦੇ ਆਪਣੇ ਮਨ ਨੂੰ ਪੁੱਛਿਆ ਵੀ ਹੁਕਮ ਮੰਨ ਸਕੇਗਾ? ਮੁੜ ਕੇ ਤਿਲ ਮਿਲਾਉਣਾ ਤਾਂ ਨਹੀਂ ਸ਼ੁਰੂ ਕਰੇਗਾ ਨਾ। ਸੇਵਾ ਸਿੱਖਣੀ ਹੋਵੇ ਤਾਂ ਗੁਰੂ ਅਮਰਦਾਸ ਮਹਾਰਾਜ ਕੋਲੋਂ। ਉਮਰ ਕਿਤਨੀ ਹੈ? 60 ਸਾਲ ਤੋਂ ਉੱਪਰ ਹੈ। ਰਿਸ਼ਤਾ ਕੀ ਹੈ? ਕੁੜਮਾਚਾਰੀ ਹੈ। ਕੁੜਮਾਚਾਰੀ ਵਿੱਚ ਪੱਖ ਕਿਹੜਾ ਹੈ? ਪੱਖ ਮੁੰਡੇ ਵਾਲਿਆਂ ਦਾ, ਲੜਕੇ ਵਾਲਿਆਂ ਦਾ। ਇਹ ਤਿੰਨੇ ਹੀ ਗੱਲਾਂ ਆਪਸ ਵਿੱਚ ਸਾਡੇ ਮਨ ਦੀ ਸੋਚ ਮੁਤਾਬਕ ਵਿਰੋਧੀ ਨੇ। ਮੁੰਡੇ ਵਾਲਾ ਕੁੜੀ ਵਾਲਿਆਂ ਦੀ ਸੇਵਾ ਕਿਵੇਂ ਕਰ ਸਕਦਾ? 60 ਸਾਲ ਤੋਂ ਬਾਅਦ ਸੇਵਾ ਕਿਵੇਂ ਹੋ ਸਕਦੀ ਹੈ? ਇਹ ਸਾਰੀਆਂ ਹੀ ਗੱਲਾਂ ਵਿਰੋਧੀ ਨੇ। ਫਿਰ ਕੁੜਮਾਚਾਰੀ ਦੇ ਵਿੱਚ ਗਾਗਰ ਕਿਵੇਂ ਢੋਈ ਜਾ ਸਕਦੀ ਹੈ? ਇਹ ਸਿੱਖਣ ਦੀ ਲੋੜ ਹੈ ਗੁਰੂ ਅਮਰਦਾਸ ਮਹਾਰਾਜ ਕੋਲੋਂ। ਅੱਜ ਉਹਨਾਂ ਨੇ ਜਿਹੜਾ ਪੱਖ ਸਾਨੂੰ ਸਮਝਾਇਆ ਹੈ ਕਿ ਸੰਸਾਰ ਦੇ ਲੋਕੋ, ਸਤਿਗੁਰੂ ਦੀ ਸੇਵਾ ਸਫਲ ਹੈ, ਮਤਾ ਸੋਚਣਾ ਕਿ ਸ਼ਾਇਦ ਇਸ ਸੇਵਾ ਨੂੰ ਅੱਜ ਫਲ ਨਹੀਂ ਲੱਗਦਾ, ਕਿਉਂਕਿ ਸੇਵਾ ਦੇ ਨਾਂ 'ਤੇ ਬੜੇ ਬੜੇ ਵੱਡੇ ਵੱਡੇ ਹੋਲਡਿੰਗ ਬੋਰਡ, ਟੀਵੀਆਂ ਦੇ ਉੱਪਰ ਸਕਰੋਲਾਂ ਚੱਲ ਰਹੀਆਂ ਨੇ, ਸੇਵਾ 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 ਸੇਵਾ, ਪਰ ਪਤਾ ਕਿਸੇ ਨੂੰ ਵੀ ਨਹੀਂ ਹੈ। ਸੇਵਾ ਅਤੇ ਸਿਮਰਨ, ਇਹ ਦੋ ਪਿੱਲਰ ਨੇ ਸਿੱਖ ਧਰਮ ਦੇ। ਇਹਨਾਂ ਦੇ ਉੱਤੇ ਸਾਰਾ ਸਿੱਖੀ ਦਾ ਮਹਿਲ ਉਸਰਿਆ ਹੈ। ਹੁਣ ਜੇ ਪਰਿਵਾਰ ਪ੍ਰਸਤੀ ਨੂੰ ਆਪਾਂ ਸੇਵਾ ਕਹੀਏ ਤਾਂ ਕਿੱਡਾ ਵੱਡਾ ਗੁਨਾਹ ਹੋਵੇਗਾ? ਇਹ ਤਾਂ ਪਾਪ ਹੋ ਜਾਏਗਾ ਸਾਡੇ ਕੋਲੋਂ ਭਾਈ। ਸੇਵਾ ਸਤਿਗੁਰੂ ਕੋਲੋਂ ਪੁੱਛਣ ਦੀ ਲੋੜ ਹੈ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਇਸ ਗੱਲ ਦਾ ਧਿਆਨ ਰੱਖੋ ਕਿ ਸੇਵਾ ਉਹ ਸਫਲ ਹੈ ਜਿਹਦੇ ਨਾਲ ਸਤਿਗੁਰੂ ਦਾ ਮਨ ਖੁਸ਼ ਹੁੰਦਾ ਹੋਵੇ। ਪਰ ਇਹ ਦੋ ਸ਼ਲੋਕ ਨੇ, ਮੈਂ ਹੈਰਾਨ ਸੀ ਅਰਥ ਪੜ੍ਹ ਪੜ੍ਹ ਕੇ। ਗੱਲ ਸੇਵਾ ਦੀ ਹੈ ਪਰ ਵਿਸ਼ਾ ਮਨ ਦਾ ਹੈ। ਸੇਵਾ ਦੀ ਇੱਕ ਪੰਕਤੀ ਤੋਂ ਬਾਅਦ ਦੋ ਸ਼ਲੋਕਾਂ ਦੇ ਵਿੱਚ ਸਤਿਗੁਰੂ ਨੇ ਬਾਰ ਬਾਰ ਇੱਕ ਗੱਲ ਸਮਝਾਈ ਹੈ ਕਿ ਇਹ ਮਨ ਨੇ ਕਰਨੀ ਹੈ, ਤੇਰੇ ਹੱਥਾਂ ਪੈਰਾਂ ਨੇ ਨਹੀਂ ਕਰਨੀ। ਹੁਣ ਇਸ ਤੋਂ ਹੋਰ ਪਿੱਛੇ ਜਾਈਏ ਤਾਂ ਸੱਚ ਇਹ ਹੈ, ਕਬੀਰ ਮਨ ਮੁੰਡਿਓ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਸਮਾਂ ਪਾ ਕੇ ਬਹੁਤ ਕੁਝ ਸਮਝ ਸਤਿਗੁਰੂ ਜੀ ਬਖਸ਼ਦੇ ਨੇ ਕਿ ਅੱਜ ਅਸੀਂ ਜਿੰਨੀ ਕਥਾ ਕਰ ਰਹੇ ਹਾਂ ਇਹ ਸਿਰਫ ਮਰਿਆਦਾ ਦੇ ਉਸ ਪੱਖ ਤੋਂ ਹੈ ਜਿਹਨੂੰ ਆਪਾਂ ਰੱਖ ਰਖਾਵ ਕਹਿ ਸਕਦੇ ਹਾਂ। ਇਸਲਾਮ ਵਾਲੇ ਇਸ ਨੂੰ ਸ਼ਰ੍ਹਾ ਕਹਿੰਦੇ ਨੇ, ਕਸ਼ਹਿਰਾ ਕਿੰਨਾ ਲੰਬਾ ਪਾਉਣਾ ਹੈ, ਗਾਤਰਾ ਕਿੰਨਾ ਚੌੜਾ ਪਾਉਣਾ ਹੈ, ਕਿਰਪਾਨ ਕਿੰਨੀ ਲੰਬੀ ਹੋਣੀ ਚਾਹੀਦੀ ਹੈ, ਗੁਰਦੁਆਰੇ ਕਿੰਨੇ ਦਾ ਪ੍ਰਸ਼ਾਦ ਕਰਾਉਣਾ ਚਾਹੀਦਾ, ਰੁਮਾਲਾ ਕਿੰਨਾ ਮਹਿੰਗਾ ਚੜਾਉਣਾ ਚਾਹੀਦਾ, ਮੱਥਾ ਕਿਵੇਂ ਟੇਕਣਾ ਚਾਹੀਦਾ ਹੈ, ਲੰਗਰ 'ਚ ਬਹਿ ਕੇ ਲੰਗਰ ਕਿਵੇਂ ਛਕਣਾ ਚਾਹੀਦਾ, ਲੰਗਰ ਕਿਵੇਂ ਵਰਤਾਉਣਾ ਚਾਹੀਦਾ, ਬਾਲਟੀ ਥੱਲੇ ਨਹੀਂ ਲੱਗਣੀ ਚਾਹੀਦੀ, ਇਹ ਸ਼ਰ੍ਹਾ ਹੈ, ਇਹ ਮਰਿਆਦਾ ਬਾਹਰ ਮੁਖੀ ਹੈ। ਅਸੀਂ ਇਹਦੇ ਵਿੱਚ ਇਤਨੇ ਉਲਝ ਗਏ ਕਿ ਅਗਲਾ ਪਾਠ ਜਿਹੜਾ ਸੀ ਉਹ ਪੜ੍ਹਨ ਦਾ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ। ਇਹ ਤਾਂ ਇਵੇਂ ਹੀ ਹੈ ਜਿਵੇਂ ਸਕੂਲ ਦਾ ਡਿਸਿਪਲਿਨ ਸਿਖਾਉਂਦਿਆਂ ਸਿਖਾਉਂਦਿਆਂ ਪ੍ਰਿੰਸੀਪਲ ਦਾ ਅਤੇ ਅਧਿਆਪਕ ਦਾ ਸਮਾਂ ਗੁਜ਼ਰ ਜਾਏ ਅਤੇ ਕੀ ਤੁਸੀਂ ਸੋਚਦੇ ਹੋ ਕਿ ਬੱਚਾ IAS ਬਣੇਗਾ, ਸ਼ੂਜ਼ ਇੱਦਾਂ ਦੇ ਪਾਉਣੇ ਨੇ, ਸੌਕਸ ਇੱਦਾਂ ਦੀਆਂ ਪਾਉਣੀਆਂ ਨੇ, ਬੈਲਟ ਇੱਦਾਂ ਦੀ ਪਾਉਣੀ ਹੈ, ਇੰਨੀ ਕੱਸ ਕੇ ਬੰਨ੍ਹਣੀ ਹੈ, ਟਾਈ ਇਹ ਲਾਉਣੀ ਹੈ, ਬੈਗ ਇਸ ਰੰਗ ਦਾ ਲੈ ਕੇ ਆਉਣਾ ਹੈ, ਪੈਨ ਜਿਹੜਾ ਇਹ ਸ਼ਾਹੀ ਦਾ ਹੋਣਾ ਚਾਹੀਦਾ। ਇਹ ਡਿਸਿਪਲਿਨ ਹੈ ਤੁਹਾਡਾ, ਇਹ ਤੁਹਾਡਾ ਬਾਹਰ ਮੁਖੀ ਰੱਖ ਰਖਾਵ ਹੈ। ਅਗਲੀ ਗੱਲ ਤੱਕ ਨਾ ਪ੍ਰਚਾਰਕ ਪ੍ਰੀਚਰ ਪਹੁੰਚ ਸਕੇ ਨੇ, ਨਾ ਹੀ ਆਪਾਂ ਪਹੁੰਚ ਪਾ ਰਹੇ ਹਾਂ ਵੀ ਹੁਣ ਆ ਗਏ ਹਾਂ ਜੀ, ਅਸੀਂ ਤੁਹਾਡੀ ਵਰਦੀ ਪੂਰੀ ਕਰ ਲਈ, ਹੁਣ ਦੱਸੋ ਪੜ੍ਹਨਾ ਕੀ ਹੈ। ਹੁਣ ਊੜੇ ਓਅੰਕਾਰ ਦਾ ਪਾਠ ਸਾਡੇ ਤੋਂ ਅਜੇ ਹੋ ਨਹੀਂ ਪਾ ਰਿਹਾ, ਮੈਨੂੰ ਖਿਮਾ ਕਰਨਾ। ਜਿੰਨਾ ਅੱਜ ਸੋਸ਼ਲ ਮੀਡੀਏ ਦਾ ਮਿਸਯੂਜ਼ ਹੋ ਰਿਹਾ ਹੈ, ਇਹਦਾ ਪਾਪ ਕਿਹਨੂੰ ਚੜ੍ਹੇਗਾ? ਪਾਠੀ ਸੌਂ ਗਿਆ ਜੀ, ਅਮਕਾ ਜੀ ਮਹਾਰਾਜ ਵਾਲੇ ਪਾਸੇ ਪਿੱਠ ਕਰ ਗਿਆ ਜੀ, ਕਿ ਸਾਰੀ ਦੁਨੀਆ ਨੇ ਪਿੱਠ ਕਰ ਲਈ ਹੈ, ਕਿ ਸਾਰੇ ਪਾਠੀ ਸੌਂ ਗਏ ਨੇ? ਅਗਰ ਕਿਸੇ ਮੇਰੇ ਵਰਗੇ ਕੋਲ ਇੱਕ ਕੋਲੋਂ ਭੁੱਲ ਹੋਈ ਹੈ ਤਾਂ ਤੁਹਾਡੀ ਅਰਦਾਸ ਹੈ, ਉਹ ਕਹਿੰਦਾ ਕਿ ਦੇਖ ਕੇ ਅਣਡਿੱਠ ਕੀਤਾ। ਦੱਸੋ ਤੁਸੀਂ ਕਿਹੜਾ ਦੇਖ ਕੇ ਅਣਡਿੱਠ ਕੀਤਾ ਜੀ? ਤੁਸੀਂ ਤਾਂ ਵੇਖ ਕੇ ਉਹਦੀ ਵੀਡੀਓ ਬਣਾਈ, ਵੀਡੀਓ ਫਿਰ ਵਾਇਰਲ ਕੀਤੀ। ਕੀ ਇੱਕ ਦੂਜੇ ਦੀ ਬੇਪਤੀ ਕਰਨਾ ਹੀ ਸੋਸ਼ਲ ਮੀਡੀਆ ਦਾ ਯੂਜ਼ ਹੈ, ਇਹਦੀ ਵਰਤੋਂ ਹੈ? ਮੈਂ ਸਮਝਦਾ ਕਿ ਇਸ ਤੋਂ ਵੱਡੀ ਮੂਰਖਤਾ ਕੁਛ ਵੀ ਨਹੀਂ ਹੈਗੀ ਕਿ ਇਸ ਯੁੱਗ ਦਾ ਤੁਸੀਂ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਗਰ ਵਰਤੋਂ ਨਹੀਂ ਕਰ ਸਕਦੇ ਤਾਂ। ਅੱਜ ਤਾਂ ਤੁਸੀਂ ਸਾਰੀ ਦੁਨੀਆ ਨੂੰ ਦੱਸ ਸਕਦੇ ਸੀ ਕਿ ਸਿੱਖੀ ਵਿੱਚ ਚੰਗਾ ਕੀ ਹੈ, ਕਿੱਥੇ ਕਿੱਥੇ ਹੈ, ਕਿਵੇਂ ਕਿਵੇਂ ਹੈ। ਕਿ ਸਰਕਾਰਾਂ ਦੇ ਵਿੱਚ ਕਦੇ ਗੁਣਾ ਪਾਪ ਨਹੀਂ ਹੁੰਦੇ? ਹੁੰਦੇ ਨੇ। ਮੁਲਕਾਂ ਵਿੱਚ ਨਹੀਂ ਹੁੰਦੇ? ਹੁੰਦੇ ਨੇ। ਪਰ ਜਦੋਂ ਉਹ ਕਦੇ ਕੋਈ ਆਪਣੀ ਪਰੇਡ ਕੱਢਦੇ ਨੇ ਤਾਂ ਉਹ ਆਪਣਾ ਚੰਗਾ ਪੱਖ ਸਾਹਮਣੇ ਰੱਖਦੇ ਨੇ ਭਾਈ, ਦੁਨੀਆਂ ਨੂੰ ਦੱਸਣ ਲੱਗੇ ਆ। ਪਰਿਵਾਰਕ ਤੌਰ 'ਤੇ ਕੀ ਸਾਡੇ ਵਿੱਚ ਕੁਛ ਨਹੀਂ ਹੁੰਦਾ? ਬਹੁਤ ਕੁਝ ਹੁੰਦਾ। ਪਰ ਜਦੋਂ ਚਾਰ ਪਰਾਹੁਣੇ ਆ ਜਾਣ ਤਾਂ ਫਿਰ ਤੁਸੀਂ ਵੇਖੋ ਵੀ ਨੌ ਸੱਸ ਕਿੰਨੀਆਂ ਮਿੱਠੀਆਂ ਮਾਰਦੀਆਂ ਨੇ, ਕਦੇ ਦੱਸਦੀਆਂ ਨੇ ਵੀ ਕਦੇ ਅਸੀਂ ਵੀ ਲੜੀਆਂ ਹੋਵਾਂਗੀਆਂ। ਪਰਾਹੁਣੇ ਪਰੇਸ਼ਾਨ ਹੋ ਜਾਂਦੇ ਨੇ ਵੀ ਕਮਾਲ ਹੈ, ਇੱਥੇ ਤਾਂ ਨੌ ਸੱਸ ਦੀ ਬੜੀ ਬਣਦੀ ਹੈ। ਇਹ ਮੈਂ ਥੋੜ੍ਹਾ ਜਿਹਾ ਇੱਕ ਤਰਲਾ ਆਪ ਜੀ ਨਾਲ ਲਿਆ ਹੈ ਵੀ ਆਪਾਂ ਨਾ ਚੰਗੇ ਪਾਸੇ ਤੁਰ ਗਏ ਆਪਾਂ। ਹੁਣ ਪੱਖ ਇਹ ਹੈ ਕਿ ਸਤਿਗੁਰੂ ਜੀ ਬਾਣੀ ਵਿੱਚ ਸਮਝਾਉਂਦੇ ਨੇ ਵੀ ਕਰਨ ਕਰਾਉਣ ਵਾਲਾ ਮਨ ਹੈ, ਬੰਦਿਆ ਤੂੰ ਨਹੀਂ ਹੈ। ਸ਼ਬਦ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਸਫਲ ਹੈ ਜੇ ਤੁਸੀਂ ਮਨ ਲਾ ਕੇ ਕਰੋਗੇ, ਚਿੱਤ ਦਾ ਅਰਥ ਇੱਥੇ ਮਨ ਹੈ। ਜੇ ਆਪਣਾ ਮਨ ਜੋੜ ਕੇ ਕਰੋਗੇ ਤਾਂ ਇਹ ਤੁਹਾਡੀ ਸੇਵਾ ਸਫਲ ਹੋਵੇਗੀ। ਹਾਂਜੀ,
ਮਨ ਚਿੰਦਿਆ ਫਲ ਪਾਵਨਾ, ਹਉ ਮੈਂ ਵਿੱਚੋਂ ਜਾਏ।
ਇਸ ਸੇਵਾ ਤੋਂ ਤੁਹਾਨੂੰ ਮਨ ਇੱਛਤ ਫਲ ਮਿਲਣਗੇ, ਜੋ ਮੰਗੋਗੇ ਮਿਲ ਜਾਏਗਾ। ਵੇਖੋ, ਮਨ ਦੀਆਂ ਜਿਹੜੀਆਂ ਇਛਾਵਾਂ ਨੇ ਨਾ, ਇਹਨਾਂ ਦੀ ਕੋਈ ਸੀਮਾ ਨਹੀਂ ਹੈਗੀ, ਕੋਈ ਲਿਮਿਟੇਸ਼ਨ ਨਹੀਂ। ਇੱਕ ਗਰੀਬ ਰਕਸ਼ਾ ਚਲਾਉਣ ਵਾਲਾ ਵੀ ਜੇ ਤੁਸੀਂ ਉਹਦੇ ਮਨ ਦੀਆਂ ਇੱਛਾ ਪੁੱਛੋ ਤੇ ਉਹ ਕਹਿੰਦਾ ਵੀ ਮੇਰੇ ਕੋਲ ਵੀ ਮਲਟੀ ਸਟੋਰੀ ਬਿਲਡਿੰਗ ਹੋਣੀ ਚਾਹੀਦੀ ਹੈ ਅਤੇ ਉੱਪਰਲੀ ਮੰਜ਼ਿਲ 'ਤੇ ਪੂਲ ਹੋਣਾ ਚਾਹੀਦਾ। ਅਤੇ ਜੇ ਆਪਾਂ ਨੂੰ ਕਹੀਏ ਵੀ ਆਪਣੀ ਹੈਸੀਅਤ ਮੁਤਾਬਕ ਸੋਚ, ਦੁਨੀਆ ਕਹਿ ਸਕਦੀ ਹੈ, ਧਰਮ ਨਹੀਂ ਕਹਿੰਦਾ, ਗੁਰੂ ਨਹੀਂ ਕਹਿੰਦਾ। ਗੁਰੂ ਕਹਿੰਦਾ ਤੂੰ ਸੋਚ ਸਕਦਾ ਔਰ ਤੈਨੂੰ ਮਿਲ ਵੀ ਸਕਦਾ, ਪਰ ਮਿਲਣ ਦਾ ਤਰੀਕਾ ਇਹ ਹੈ ਸਤਿਗੁਰੂ ਦੀ ਸੇਵਾ। ਵੇਖੋ ਫਰਕ ਇਹ ਹੈ, ਅਸੀਂ ਮੰਗ ਕੇ ਖਾਣ 'ਚ ਵਿਸ਼ਵਾਸ ਕਰਦੇ ਹਾਂ, ਖੋਹ ਕੇ ਖਾਣ ਵਿੱਚ ਵਿਸ਼ਵਾਸ ਕਰਦੇ ਹਾਂ। ਸਾਡਾ ਤਰੀਕਾ ਇਹ ਹੈ, ਪਰ ਮੇਰੇ ਸਤਿਗੁਰੂ ਦਾ ਤਰੀਕਾ ਇਹ ਨਹੀਂ ਹੈ। ਮੇਰੇ ਸਤਿਗੁਰੂ ਜੀ ਇੱਕ ਗੱਲ ਸਮਝਾਉਂਦੇ ਨੇ ਸਾਨੂੰ ਬਾਰ ਬਾਰ, ਕਿ ਇੱਕ ਨੇਹੀ ਦਾਤ ਆਪਸ 'ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਕਿੰਨੀਆਂ ਘੱਟ ਗੱਲਾਂ ਸਾਡੀ ਜ਼ਿੰਦਗੀ ਵਿੱਚ ਹੈਗੀਆਂ ਨੇ, ਸਾਡੇ ਸੁਪਨੇ ਵਿੱਚ ਵੀ ਨਹੀਂ ਸਨ, ਅੱਜ ਅਸੀਂ ਉਹਨਾਂ ਚੀਜ਼ਾਂ ਦੇ ਅਧਿਕਾਰੀ ਹਾਂ। ਇਹ ਰੱਬ ਦੀ ਕਰਾਮਾਤ ਹੈ, ਇਹ ਰੱਬ ਦੀ ਬਖਸ਼ਿਸ਼ ਹੈ। ਉਹ ਛੱਪੜ ਪਾੜ ਕੇ ਦਿੰਦਾ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਕਦੇ ਉਹ ਪੁੱਤਰ ਦੇਣ ਲੱਗਾ, ਪੁੱਛਦਾ ਵੀ ਤੇਰੇ ਕੋਲ ਝੌਂਪੜੀ ਦੇ ਵਿੱਚ ਮੰਜੀਆਂ ਹੈਗੀਆਂ ਨੇ ਇਹਨਾਂ ਨੂੰ ਸਵਾਉਣ ਵਾਸਤੇ? ਅਮੀਰ ਆਦਮੀ ਉਡੀਕ ਰਿਹਾ ਸੰਤਾਨ ਨੂੰ, ਕਹਿੰਦਾ ਧੀ ਮਿਲ ਜਾਏ। ਗਰੀਬ ਆਦਮੀ ਦੇ ਘਰ ਕਈ ਬੱਚੇ ਸੜਕ 'ਤੇ ਰੁਲਦੇ ਫਿਰਦੇ ਨੇ। ਵੇਖੋ ਧਰਮ ਨੂੰ ਸਾਇੰਸ ਵਾਂਗ, ਗਿਆਨ ਵਿਗਿਆਨ ਵਾਂਗ, ਆਪਣੀ ਕਾਪੀ ਪੈਨ ਦੀ ਗਿਣਤੀ ਮਿਣਤੀ ਵਾਂਗ ਨਾ ਸਮਝਣ ਦੀ ਕੋਸ਼ਿਸ਼ ਕਰੋ, ਨਾ ਸਮਝਾਉਣ ਦੀ ਕੋਸ਼ਿਸ਼ ਕਰੋ। ਇੱਥੇ ਖਿਨ ਮੈਂ ਅਵਰ, ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ, ਪਤਾ ਹੀ ਨਹੀਂ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ। ਇੱਥੇ ਰੱਬ ਦੀ ਜਿਹੜੀ ਕਲਾ ਹੋਰ ਤਰੀਕੇ ਨਾਲ ਵਰਤਦੀ ਹੈ, ਇਹਨੂੰ ਮਨੁੱਖੀ ਅਕਲਾਂ ਦੇ ਨਾਲ ਖੋਲਿਆ ਨਹੀਂ ਅਤੇ ਸਮਝਿਆ ਨਹੀਂ ਜਾ ਸਕਦਾ। ਹੁਣ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ ਕਿ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਇਹ ਸੇਵਾ ਦੇ ਨਾਲ ਤੈਨੂੰ ਦੋ ਚੀਜ਼ਾਂ ਮਿਲਣਗੀਆਂ, ਇੱਕ ਮਨ ਇੱਛਤ ਫਲ ਮਿਲਣਗੇ, ਇੱਕ ਤੇਰੇ ਜੀਵਨ ਵਿੱਚੋਂ ਹਉਮੈ ਚਲੀ ਜਾਏਗੀ। ਹੁਣ ਹਉਮੈ ਕਿਵੇਂ ਜਾਂਦੀ ਹੈ? ਨਾਨਕ ਹੁਕਮ ਹੈ ਜੇ ਬੁੱਝੈ ਫਿਰ ਹੈ ਤਾਂ ਹਉਮੈ ਕਹੇ ਨਾ ਕੋਈ। ਇਹ ਜਪਜੀ ਸਾਹਿਬ ਦੀ ਦੂਸਰੀ ਪੌੜੀ ਹੈ। ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਪਾਠ ਕਰਦੇ ਹੋ, ਪਰ ਮੈਨੂੰ ਇੰਨਾ ਪਤਾ ਵੀ ਜੇ ਤੁਹਾਨੂੰ ਪਹਿਲੀ ਪੌੜੀ ਦੇ, ਦੂਜੀ ਪੌੜੀ ਦੇ ਅਰਥ ਆਉਂਦੇ ਹੋਣ, ਤੁਹਾਨੂੰ ਇੰਨੀ ਕੀ ਗੱਲ ਸਮਝ ਆ ਜਾਏ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਦੌੜ ਲੱਗੀ ਹੋਈ ਹੈ, ਗੱਲ ਹੈ ਹੁਕਮ ਨੂੰ ਬੁੱਝਣ ਦੀ, ਕਿਉਂਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੈਗਾ। ਜੇ ਦੁੱਖ ਸੁੱਖ ਹੈ ਤਾਂ ਵੀ ਉਹਦੇ ਹੁਕਮ ਦੇ ਵਿੱਚ ਹੈ, ਜੇ ਉਹਦੀ ਬਖਸ਼ਿਸ਼ ਹੈ ਤਾਂ ਵੀ ਉਹਦੇ ਹੁਕਮ ਦੇ ਵਿੱਚ ਹੈ। ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਇਹ ਜਿਹੜੇ ਭਟਕਦੇ ਫਿਰਦੇ ਨੇ ਇਹ ਵੀ ਉਹਦੇ ਹੁਕਮ ਦੇ ਵਿੱਚ ਨੇ, ਇਹ ਉਹਨਾਂ ਦੀ ਚਤਰਾਈ ਨਹੀਂ ਹੈ। ਮਤ ਸੋਚਣਾ ਕਿ ਉਹਨਾਂ ਦੇ ਪੈਸੇ ਦਾ ਛਨਕਾਟਾ ਹੈ, ਇਹ ਉਹਨਾਂ ਦੀ ਬਦਕਿਸਮਤੀ ਹੈ, ਇਹ ਵੀ ਰੱਬ ਦੇ ਹੁਕਮ ਦੇ ਵਿੱਚ ਹੈ ਵੀ ਸਭ ਕੁਝ ਪਾ ਕੇ ਵੀ ਭੱਜੇ ਹੀ ਫਿਰਦੇ ਨੇ, ਜ਼ਿੰਦਗੀ ਵਿੱਚ ਟਿਕਾਓ ਹੀ ਨਹੀਂ ਹੈਗਾ। ਹਉਮੈ ਚਲੀ ਜਾਏਗੀ, ਕਿਵੇਂ ਜਾਏਗੀ? ਜੇ ਭਾਈ ਆਪਾਂ ਸੇਵਾ ਕਰਾਂਗੇ। ਸੇਵਾ ਕਿਵੇਂ ਹੋਵੇਗੀ? ਜੇ ਮਨ ਲਾ ਕੇ ਕਰਾਂਗੇ। ਕਿਹਦੀ ਕਰਨੀ ਹੈ? ਸਤਿਗੁਰੂ ਦੀ ਸੇਵਾ। ਹੁਣ ਸਤਿਗੁਰੂ ਦੀ ਸੇਵਾ ਕੀ ਹੈ? ਸਤਿਗੁਰੂ ਪਿਤਾ ਕੋਲ ਘੋੜੇ ਆਉਂਦੇ ਸੀ, ਸਤਿਗੁਰੂ ਪਿਤਾ ਕੋਲ ਸੋਨੇ ਦੇ ਕੰਗਣ ਆਉਂਦੇ ਸੀ, ਬਹੁਤ ਮਹਿੰਗੇ ਮਹਿੰਗੇ ਵਸਤਰ ਆਉਂਦੇ ਸੀ, ਬੇਸ਼ੁਮਾਰ ਧਨ ਦੌਲਤ ਆਉਂਦੀ ਸੀ। ਸਤਿਗੁਰੂ ਕੀ ਕਰਦੇ ਸੀ? ਉਹਦਾ ਕੀ ਕਹਿੰਦੇ ਸੀ? ਜਾ ਕੇ ਮੇਰੇ ਲਾਕਰ ਵਿੱਚ ਰੱਖੋ ਬਈ, ਮੇਰੀ ਬੈਂਕ ਦੇ ਵਿੱਚ ਮੇਰੇ ਖਾਤੇ ਜਮ੍ਹਾਂ ਕਰਾ ਦਿਓ ਕਿਤੇ। ਗੁਰੂ ਤੇਗ ਬਹਾਦਰ ਸਾਹਿਬ ਨੇ ਆਨੰਦਪੁਰ ਸਾਹਿਬ ਵਸਾਇਆ ਅਤੇ ਫਿਰ ਪੂਰਬ ਦਿਸ਼ਾ ਵਾਲੇ ਪਾਸੇ ਤੀਰਥਾਂ ਦਾ ਭਰਮਣ ਦਾ ਬਹਾਨਾ ਬਣਾ ਕੇ ਜਦੋਂ ਤੁਰਨ ਲੱਗੇ, ਦੋ ਕੋਸ ਆਏ ਨੇ, ਰੁਕ ਗਏ। ਨਾਲੇ ਉੱਥੋਂ ਦੀ ਸੰਗਤ ਨੂੰ ਉਪਦੇਸ਼ ਦਿੱਤਾ, ਨਾਲੇ ਜਿੰਨਾ ਧਨ ਸੀ ਕੋਸ਼ਪਤੀ ਕੋਲ ਉਹ ਇੱਕ ਸਿੱਖ ਨੂੰ ਦੇ ਕੇ ਆਖਿਆ ਭਾਈ ਇਹ ਅਨੰਦਪੁਰ ਸਾਹਿਬ ਦੀ ਸੇਵਾ 'ਚ ਲਾ ਦਿਓ। ਤੁਹਾਨੂੰ ਕੁੱਲ ਦੁਨੀਆਂ ਦੇ ਧਰਮਾਂ ਵਿੱਚੋਂ ਪਤਾ ਲੱਗੇਗਾ, ਅੱਜ ਰੋਜ਼ TV 'ਤੇ ਸੁਣਾਇਆ ਜਾਂਦਾ ਅਮਕਾ ਦੇਵਤਾ ਅਮੀਰ ਹੈ, ਅਮਕਾ ਅਸਥਾਨ ਅਮੀਰ ਹੈ। ਕਈ ਵਾਰੀ ਆਉਂਦਾ ਮਨ ਵਿੱਚ, ਪਰ ਨਹੀਂ, ਸਾਡਾ ਸਿਧਾਂਤ ਹੀ ਨਹੀਂ ਹੈ। ਜਿਸ ਸਿਧਾਂਤ ਦੇ ਅਸੀਂ ਪੈਰੋਕਾਰ, ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਸਕੂਲ ਦੇ ਬਾਹਰ ਲਿਖਿਆ ਹੈ ਸਿੱਖਣ ਲਈ ਆਓ ਸੇਵਾ ਲਈ ਜਾਓ, ਹਰ ਗੁਰਦੁਆਰੇ ਦੇ ਬਾਹਰ ਲਿਖ ਦੇਣਾ ਚਾਹੀਦਾ ਸਿੱਖਣ ਲਈ ਆਓ ਸੇਵਾ ਲਈ ਜਾਓ। ਇੱਥੇ ਸੇਵਾ ਲਈ ਆਉਂਦੇ ਹਾਂ, ਜੋੜਦੇ ਜੋੜੇ ਝਾੜਦੇ ਝਾੜਦੇ ਬੰਦਾ ਝਾੜ ਦਿੰਦੇ ਹਾਂ, ਭਾਂਡੇ ਮਾਂਜਦੇ ਮਾਂਜਦੇ ਬੰਦਾ ਮਾਂਜ ਦਿੰਦੇ ਹਾਂ, ਚਿਮਟੇ ਖੜਕਾਉਂਦੇ ਖੜਕਾਉਂਦੇ ਚਿਮਟਾ ਸਿਰ 'ਚ ਮਾਰ ਕੇ ਬੰਦੇ ਦਾ ਸਿਰ ਪਾੜ ਦਿੰਦੇ ਅਸੀਂ। ਇਹ ਸੱਚ ਨਹੀਂ? ਉੱਦਾਂ ਹੀ ਬੈਠੇ ਦੂਰ ਬਹਿ ਕੇ ਕੋਸੀ ਜਾਂਦੇ ਹਾਂ, ਪਰ ਸਵਾਲ ਇਹ ਵੀ ਆਪਾਂ ਕਿੱਥੇ ਖੜੇ ਹਾਂ? ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸ਼ੁੱਧਾ ਕਾਲੀਆਂ, ਬਾਹਰੋਂ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੇਂ ਦਰ ਖੜੀਆਂ। ਸਿੱਖਣ ਲਈ ਆਉਣਾ ਸੀ, ਅਸੀਂ ਸੇਵਾ ਲਈ ਆ ਗਏ। ਮਤਲਬ ਗੁਰਦੁਆਰੇ ਵਿੱਚ ਸੇਵਾ ਲਈ ਆਏ ਅਤੇ ਪਹੁੰਚ ਕਿੱਥੇ ਗਏ? ਪਹੁੰਚ ਇੱਥੇ ਗਏ ਵੀ ਗੁਰਦੁਆਰੇ ਬੈਠੇ ਬੈਠਿਆਂ ਨੇ ਕਿੜ ਕੱਢ ਲਈ, ਬਦਲਾ ਲੈ ਲਿਆ। ਹੁਣ ਉਹ ਬੜੇ ਸ਼ਾਨ ਨਾਲ ਕਹਿੰਦਾ ਅਮਕਾ ਆਦਮੀ ਆਇਆ, ਅੱਗੇ ਆ ਕੇ ਬਹਿ ਗਿਆ, ਕਹਿੰਦਾ ਆਪਣੀ ਸੇਵਾ ਸੀ ਪ੍ਰਸ਼ਾਦ 'ਤੇ, ਕਹਿੰਦਾ ਆਪਾਂ ਵੀ ਬਾਟਾ ਪਿੱਛੋਂ ਸ਼ੁਰੂ ਕੀਤਾ, ਫਿਰ ਅਖੀਰ 'ਚ ਦਿੱਤਾ ਉਹਨੂੰ, ਲਓ ਉਹਨੂੰ ਇੰਨੇ 'ਚ ਬੰਦਾ ਮਾਜਤਾ ਵੀ ਉਹ ਅੱਗੇ ਬੈਠਾ ਸੀ, ਪ੍ਰਸ਼ਾਦ ਹੀ ਪਿੱਛੋਂ ਵਰਤਾਉਣਾ ਸ਼ੁਰੂ ਕਰਤਾ ਉਹਨੇ। ਸਿੱਖਣ ਲਈ ਆਓ, ਗੁਰਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੀ ਸੇਵਾ ਕਰੋਗੇ ਤਾਂ ਹਉਮੈ ਜਾਏਗੀ, ਨਹੀਂ ਤਾਂ ਸਹੋਮੇ ਨੇ ਤੁਹਾਨੂੰ ਨਾ ਐਡਜਸਟ ਨਹੀਂ ਹੋਣ ਦੇਣਾ, ਤੁਹਾਨੂੰ ਦੂਜੇ ਦੇ ਨਾਲ ਬਹਿਣ ਨਹੀਂ ਦੇਣਾ। ਇਹਨੇ ਕਿਵੇਂ ਪੜੋਗੇ ਕਿ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਕਿਵੇਂ ਪੜੋਗੇ? ਹਉਮੈ ਤਾਂ ਨਹੀਂ ਕਹਿੰਦੀ ਵੀ ਤੂੰ ਆ, ਉਹ ਕਹਿੰਦਾ ਮੈਂ ਇਕੱਲਾ ਹੀ ਵਾਧੂ ਇੱਥੇ, ਤੇਰੀ ਕੀ ਲੋੜ ਹੈ, ਤੂੰ ਕਿਵੇਂ ਆ ਗਿਆ ਬਈ? ਹਾਂਜੀ,
ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ।
ਇਹ ਸੇਵਾ ਮਾਇਆ ਦੇ ਬੰਧਨ ਤੋੜਦੀ ਹੈ, ਜਿਹੜੀ ਗੁਰੂ ਦੀ ਸੇਵਾ ਹੈ। ਇਹ ਸੇਵਾ ਸਾਨੂੰ ਦੁਨੀਆਂ ਦੇ ਬੰਧਨਾਂ ਤੋਂ ਮੁਕਤ ਕਰਦੀ ਹੈ, ਇਹ ਸੇਵਾ ਸਾਨੂੰ ਸੱਚੇ ਪਰਮਾਤਮਾ ਦੇ ਵਿੱਚ ਅਭੇਦ ਕਰਦੀ ਹੈ। ਹਾਂਜੀ,
ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ।
ਸਭ ਤੋਂ ਬੇਸ਼ਕੀਮਤੀ ਚੀਜ਼ ਸੰਸਾਰ ਦੇ ਵਿੱਚ ਨਾਮ ਹੈ, ਧਨ ਨਹੀਂ, ਪਰ ਇਹ ਕਿਸੇ ਗੁਰਮੁਖ ਦੇ ਹਿਰਦੇ ਵਿੱਚ ਆ ਕੇ ਵੱਸਦਾ ਹੈ। ਇਹ ਸਤਿਗੁਰੂ ਨੇ ਸਾਨੂੰ ਸਮਝਾਇਆ ਸੀ, ਸੁਖਮਣੀ ਸੁਖ ਕਰੋ ਕਿਰਪਾ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਅੱਗੇ ਕੀ ਹੈ, ਭਗਤ ਜਨਾ ਕੈ ਮਨ ਬਿਛੜਾ। ਨਹੀਂ ਤਾਂ ਬਹੁਤਿਆਂ ਦਾ ਹਾਲਤ ਤੇ ਪਹਾੜਾਂ ਵਾਲਾ ਹੀ ਹੈ, ਮੀਂਹ ਪਹਾੜਾਂ ਵਿੱਚ ਪੈਂਦਾ ਪਰ ਪਾਣੀ ਨੀਵੀਆਂ ਧਰਤੀਆਂ 'ਤੇ ਭਰਦਾ, ਪਹਾੜਾਂ ਦੀ ਪਿਆਸ ਕਦੇ ਨਹੀਂ ਬੁੱਝਦੀ, ਉਹ ਸੁੱਕੇ ਦੇ ਸੁੱਕੇ ਉਸੇ ਤਰ੍ਹਾਂ ਹੀ। ਕੋਈ ਭਗਤ ਹੋਵੇਗਾ ਤਾਂ ਉਹਦੇ ਹਿਰਦੇ ਵਿੱਚ ਇਹ ਨਾਮ ਆ ਕੇ ਵਸੇਗਾ, ਪਰ ਵਸੇਗਾ ਕਿਵੇਂ? ਜੇ ਆਪਾਂ ਗੁਰੂ ਦੀ ਸੇਵਾ ਕਰਾਂਗੇ। ਹਾਂਜੀ,
ਨਾਨਕ ਜੋ ਗੁਰ ਸੇਵਹੀ ਆਪਣਾ, ਹੋ ਤਿੰਨ ਬਲਿਹਾਰੈ ਜਾਓ।
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ, ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ ਅਤੇ ਗੁਰੂ ਤੋਂ ਹੀ ਪੁੱਛਣਾ ਪਵੇਗਾ। ਮੈਂ ਪਿਛਲੇ ਦਿਨੀ ਵੀ ਬੇਨਤੀ ਕਰਕੇ ਗਿਆ ਸੀ ਵੀ ਤੁਹਾਡੇ ਘਰ ਮਹਿਮਾਨ ਆਇਆ, ਤੁਸੀਂ ਉਹਨੂੰ ਕਿਉਂ ਪੁੱਛਦੇ ਹੋ ਕਿ ਭਰਾ ਜੀ ਕਿੱਥੇ ਬੈਠੋਗੇ, ਅੰਦਰ ਬੈਠੋਗੇ ਕਿ ਬਾਹਰ ਬੈਠੋਗੇ? ਜਿੱਥੇ ਮਰਜ਼ੀ ਬਾਓ, ਫਿਰ ਤੁਸੀਂ ਉਹਨੂੰ ਪੁੱਛਦੇ ਜੇ ਤੱਤਾ ਲਓਗੇ ਠੰਡਾ ਲਓਗੇ, ਕਿਉਂ ਬਈ? ਜਿਹੋ ਜਿਹਾ ਮਰਜ਼ੀ ਉਹਦੇ ਅੱਗੇ ਰੱਖ ਦਿਓ, ਫਿਰ ਤੁਸੀਂ ਉਹਨੂੰ ਪੁੱਛਦੇ ਜੇ ਕੀ ਖਾਓਗੇ, जे एक प्रौणे दी सेवा तुहाडी मर्जी नाल नहीं हो सकती तो गुरु दी सेवा तुहाडी मर्जी नाल किवें होगी, मेरी मर्जी नाल किवें होगी भाई। एडे एडे सेवा दे बोर्ड लग गए ने, उन्होंने पूछे हो भी ये तुहाडी सेवा है ते तुहाडा कारोबार केड़ा है। ज्ञानी जी कारोबार भी यही है, कारोबार भी यही है, सेवा भी यही है तो धंधा भी यही है। बड़ा कौड़ा शब्द है, औखा जा एडजस्ट होएगा, डाइजस्ट बिल्कुल ही नहीं होना। पुछो ना उन्होंने भी सेवा यह है तुहाडी तो धंधा की है तुहाडा, तुहाडी किरत कारोबार का रस्ता केड़ा है। मतलब करोड़ करोड़ की गड्डी अजे भी सेवा है, शीश महल वर्गे अस्थान अजे भी सेवा है। सेवा का घर बड़ी दूर है। गुर पीरा की चाकरी महाकरड़ी बहुत औखी है। हुण सुन लेना, सेव कीती संतोखई, तृष्णालू बंदा की सेवा करेगा जी, सेवा संतोखी बंदा कर सकता है। मेरे नाल पढ़ लियो ताकि समा बच जाएगा। सेव कीती संतोखई जिन सचो सच ते आया, उन्नी मंदे पैर ना रखियोन कर सुकरत धर्म कमाया। वो सेवा करदे ने जिन्होंने कदे माड़े पासे पैर नहीं रखिया। सेवा वो कर सकता है जिन्हें दसा नौं की किरत की है। तो इत्थे हो की रहा है, पैसा गुआंढियां दा दान मैं करी जाना, पैसा किसे दा है? जदों पितर पूजा की गल आई सी ना, सतगुरु ने समझाया सी, कहिंदे वड्डियां हथ दलाल कै मुसवी ए करे, बईमानी की किरत हक किसे दा है, दान मैं करी जाना, ये किदा हो सकता है जी? उन्नी दुनिया तोड़े बंधना, वो दुनिया के बंधना विच नहीं पैंदे भी दुनिया की करती है। अन्न पानी थोड़ा खाया, हुण तुसीं दस दिओ भी किहड़ा सेवा करन वाला जिहड़ा अन्न पानी थोड़ा खांदा होवे। है कोई ऐसा जिन्हें अपनी खुराक थोड़ी रखी हो? बिल्कुल सादा, बिल्कुल सिंपल, बस फिर उत्थे पहुंच जाओगे तुसी, करोड़ों चो एक मिलेगा थानू। कहो नानक कोटन मैं को। हाँ जी,
महला तीजा, मनमुख मन अजित है, दूजा लगा जाए।
ये प्रक्रिया मन दी सी, पर सतगुरु कहंदे मन मुखा तेरा मन ते अजित है। ये मन तेरा जेड़ा मन है ना, मनमुख दा मन जेड़ा है, ये जितया जा ही नहीं सकता। मनुख मन अगे हार चुका है। मन जीता है जगजीत, जगत जित के मन नहीं जितया जा सकता, पर मन जित के जगत नूं जितया जा सकता है। पर मन मुखा तेरा ते मन अजित है। हाँ जी,
तिसनो सुख सुपना नहीं, दुखे दुख विहाए।
ऐसे बंदे दे सुपने विच भी सुख नहीं। तुसी कहो जी उहदी कोठी विच सुख है, उहदे बंगले विच सुख है, उहदे परिवार कारोबार विच सुख है, इस तो वड्डा झूठ कोई नहीं है। सतगुरु कहते उहदे तो सुपने च भी सुख नहीं हैगा, कितने नेड़े जाके वेखो तो सही तुसी, सगों दुख दे विच उहदी सारी उम्र जेड़ी है वो बीत रही है। हाँ जी,
घर घर पाड़ पाड़ पंडित थके, सिद्ध समाद लगाए।
घर घर की हालत यह है, पंडित पढ़ पढ़ के सिद्ध समाधियां ला ला के थक गए ने, मन काबू विच नहीं आया। विशा मन दा है, धर्म सबजैक्ट जेड़ा है, मुख सबजैक्ट जेड़ा है वो इहदे विच मन है। जिवें पढ़ाई विच हुंदा है ना, वी कोई कमर्स की गल करदा, कोई मैडिकल की गल करदा, जदों धर्म की दुनिया विच आउणा है ते गल हर वार मन ते आके रुक जानी है। ਕਿਉਂਕਿ ਜੋ ਕਿਛ ਕੀਆ ਸੋ ਮਨ ਕੀਆ, ਕਰਨਾ ਤਾਂ ਸਭ ਕੁਝ ਮਨ ਨੇ ਹੈ। ਹੁਣ ਮਨ ਕਰਦਾ ਹੈ ਆਪਾਂ ਉੱਠ ਪੈਂਦੇ ਹਾਂ, ਨਹੀਂ ਤਾਂ ਜਾਗਦੇ ਹੋਏ ਵੀ ਰਜਾਈ ਲਵੇਟੀ ਰੱਖੀ ਦੀ ਹੈ। ਮਨ ਕਰੇ ਤਾਂ ਉੱਠ ਕੇ ਗੁਰਦੁਆਰੇ ਤੁਰ ਪੈਂਦੇ ਹਾਂ, ਮਨ ਕਰੇ ਤਾਂ ਉੱਠ ਕੇ ਠੇਕੇ ਵੱਲ ਤੁਰ ਪੈਂਦੇ ਹਾਂ, ਮਨ ਕਰੇ ਤਾਂ ਕਿਸੇ ਪੱਬ ਕਲੱਬ ਵੱਲ ਚਲੇ ਜਾਂਦੇ ਹਾਂ, ਮਨ ਕਰੇ ਤਾਂ ਕੁਝ ਖਾ ਲੈਂਦੇ ਹਾਂ। ਇੱਕੋ ਹੀ ਗੱਲ ਸਾਰਿਆਂ ਨੂੰ ਕਹਿੰਦੇ, ਅਗਲਾ ਕਹਿੰਦਾ ਚਲੀਏ, ਨਹੀਂ ਮੇਰਾ ਮਨ ਨਹੀਂ ਹੈਗਾ। ਪੁੱਛਣਾ ਤਾਂ ਲੱਤਾਂ ਨੂੰ ਚਾਹੀਦਾ ਸੀ ਵੀ ਤੁਸੀਂ ਠੀਕ ਹੋ, ਜਾਣ ਲਈ ਲੱਤਾਂ ਦਾ ਕੰਮ ਹੈ ਨਾ, ਮਨ ਦਾ ਕੀ ਮਸਲਾ। ਖਾਣ ਲੱਗਿਆ ਪੇਟ ਨੂੰ ਪੁੱਛਣਾ ਚਾਹੀਦਾ ਵੀ ਥਾਂ ਹੈਗੀ ਹੈ, ਕਹਿੰਦਾ ਜੀ ਮੇਰਾ ਮਨ ਨਹੀਂ ਹੈ। ਮਨ ਦਾ ਉਹਦੇ ਨਾਲ ਕੀ ਸੰਬੰਧ ਹੈ? ਮਨ ਦਾ ਉਹਦੇ ਨਾਲ ਕੀ ਸੰਬੰਧ ਹੈ? ਕਿਸੇ ਨਾਲ ਤੁਸੀਂ ਗੱਲ ਕਰਨੀ ਹੈ, ਕਿਸੇ ਦੇ ਨੂੰ ਮਿਲਣ ਜਾਣਾ ਹੈ, ਤੇ ਇਹ ਮਨ, ਇਹ ਸਬਜੈਕਟ ਤੁਹਾਡੀਆਂ ਅੱਖਾਂ ਦਾ ਵੀ ਤੁਸੀਂ ਉਹਨੂੰ ਵੇਖਣਾ ਚਾਹੁੰਦੇ ਹੋ ਕਿ ਨਹੀਂ ਵੇਖਣਾ ਚਾਹੁੰਦੇ। ਕਹੋ ਮੇਰੀਆਂ ਅੱਖਾਂ ਖਰਾਬ ਨੇ ਜੀ, ਮੈਂ ਨਹੀਂ ਜਾਣਾ ਕਿਉਂਕਿ ਮੈਂ ਤਾਂ ਵੇਖ ਹੀ ਨਹੀਂ ਸਕਾਂਗਾ। ਪਰ ਨਹੀਂ, ਕਹਿੰਦਾ ਜੀ ਮੈਂ, ਮੇਰਾ ਮਨ ਨਹੀਂ, ਮੈਂ ਨਹੀਂ ਉੱਥੇ ਜਾਣਾ। ਅੱਖਾਂ ਦਾ ਕੰਮ ਵੀ ਮਨ ਕਰੀ ਜਾਂਦਾ, ਪੈਰਾਂ ਦਾ ਕੰਮ ਵੀ ਮਨ ਕਰੀ ਜਾਂਦਾ, ਢਿੱਡ ਦਾ ਕੰਮ ਵੀ ਮਨ ਹੀ ਕਰੀ ਜਾਂਦਾ, ਸਾਰਾ ਕੁਝ ਕਰਦਾ ਹੀ ਮਨ ਹੈ, ਬੰਦਾ ਆਪ ਤਾਂ ਕਰਦਾ ਹੀ ਕੁਝ ਨਹੀਂ। ਹਾਂਜੀ,
ਇਹੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ।
ਇਹ ਮਨ ਵਸ ਵਿੱਚ ਨਹੀਂ ਆਉਂਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਬੜੀ ਰਹਿਮਤ ਹੋਵੇ ਉਸ ਮਾਲਕ ਦੀ, ਤਾਂ ਜਾ ਕੇ ਇਹ ਦਾਤ ਪ੍ਰਾਪਤ ਹੋ ਸਕਦੀ ਹੈ। ਨਹੀਂ ਤਾਂ ਕਬੀਰ, ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ਼ ਜਾਏ, ਫਿਰ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਂਖਰ ਤੋ ਛੁੱਟੈ ਜੋ ਉੱਪਰ ਲਾਦਾ। ਕਬੀਰ, ਮਨ ਮੈਂਗਲ ਪਿਆ, ਇਹ ਤਾਂ ਹਾਥੀ ਬਣਿਆ ਫਿਰਦਾ, ਇਹ ਹਾਥੀ ਵਾਂਗ ਹੰਕਾਰਿਆ ਫਿਰਦਾ। ਹਾਂਜੀ,
ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ।
ਜਿਹੜੇ ਭੇਖ ਕਰਨ ਵਾਲੇ ਸੀ, ਭੇਖ ਕਰ ਕਰਕੇ ਥੱਕ ਗਏ, ਅਠਾਹਠ ਤੀਰਥਾਂ ਦੇ ਇਸ਼ਨਾਨ ਕਰਕੇ ਥੱਕ ਗਏ, ਮਨ ਕਾਬੂ ਵਿੱਚ ਨਹੀਂ ਆਇਆ। ਹਾਂਜੀ,
ਮਨ ਕੀ ਸਾਰ ਨਾ ਜਾਣਨੀ ਹਉ ਮੈਂ ਭਰਮ ਭੁਲਾਏ।
ਮਨ ਦੀ ਸਾਰ ਹੀ ਨਹੀਂ ਪਤਾ, ਅਗਲੀ ਗੱਲ ਤਾਂ ਦੂਰ ਦੀ ਹੈ ਨਾ। ਵੇਖੋ, ਬੰਦਾ ਸਾਡੇ ਕੋਲ ਬੈਠਾ ਹੈ, ਬੰਦਾ ਸਾਡੇ ਨਾਲ ਗੱਲਾਂ ਕਰਕੇ ਗਿਆ, ਸਾਨੂੰ ਪਤਾ ਹੀ ਨਹੀਂ ਕੌਣ ਹੈ। ਜਿਹੜੇ ਇੰਟੈਲੀਜੈਂਸੀਆਂ ਵਾਲੇ ਨੇ ਤੁਹਾਡੇ ਘਰ ਆ ਕੇ, ਤੁਹਾਡੇ ਕੋਲ ਬਹਿ ਕੇ, ਤੁਹਾਡੇ ਨਾਲ ਗੱਲਾਂ ਕਰਕੇ, ਤੁਹਾਡੇ ਨਾਲ ਲੰਗਰ ਪਾਣੀ ਛੱਕ ਕੇ, ਸਭ ਕੁਝ ਕਰਕੇ ਚਲੇ ਗਏ, ਤੁਹਾਨੂੰ ਪਤਾ ਹੀ ਨਹੀਂ। ਦੱਸੋ, ਜਿਸ ਬੰਦੇ ਕੋਲ ਬਹਿ ਕੇ ਸਾਨੂੰ ਬੰਦੇ ਦੀਆਂ ਗੱਲਾਂ ਨਹੀਂ ਸਮਝ ਆਈਆਂ, ਅਸੀਂ ਕਹੀਏ ਜੀ ਸਾਨੂੰ ਬੰਦਾ ਸਮਝ ਆ ਗਿਆ। ਸਾਡੀ ਹੈਸੀਅਤ ਇੰਨੀ ਕੀ ਹੈ, ਸਾਡੀ ਸਮਝਦਾਰੀ ਇਤਨੀ ਕੀ ਹੈ? ਹੁਣ ਕੋਈ ਕਵੇ ਜੀ ਮੈਨੂੰ ਧਰਮ ਦੀ ਸਮਝ ਆ ਗਈ ਜੀ, ਮੈਨੂੰ ਗੁਰੂ ਦੀ ਸਮਝ ਆ ਗਈ ਜੀ, ਮੈਨੂੰ ਰੱਬ ਦੀ ਸਮਝ ਆ ਗਈ ਜੀ, ਨਾ ਭਾਈ, ਇਹ ਤਾਂ ਬਹੁਤ ਦੂਰ ਦਾ ਘਰ ਹੈ। ਇਹ ਤਾਂ ਅਰਦਾਸਾਂ ਬੇਨਤੀਆਂ ਨਾਲ ਹੀ ਕੰਮ ਹੋ ਸਕਦਾ ਹੈ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਉਹ ਵਾਹਿਗੁਰੂ ਆਪ ਹੀ ਸਾਨੂੰ ਗੁਰੂ ਦੇ ਰਾਹੀਂ ਪੱਲਾ ਪਕੜਾ ਕੇ ਤੋਰੇ, ਤੇ ਸ਼ਾਇਦ ਆਪਾਂ ਦੋ ਚਾਰ ਕਦਮ ਤੁਰ ਸਕੀਏ। ਹਾਂਜੀ,
ਗੁਰ ਪ੍ਰਸਾਦੀ ਭਾਉ ਪਿਆ ਵੱਡ ਭਾਗ ਵਸਿਆ ਮਨ ਆਏ।
ਗੁਰੂ ਦੀ ਸੇਵਾ ਤੋਂ ਕੀ ਹੁੰਦਾ ਹੈ? ਗੁਰੂ ਦੀ ਕਿਰਪਾ। ਹੁਣ ਜਿਹਨੂੰ ਮਰਜ਼ੀ ਪੁੱਛ ਲਓ, ਸੁਣਾਓ ਜੀ ਕੀ ਹਾਲ ਹੈ, ਕਹਿੰਦਾ ਮਹਾਰਾਜ ਦੀ ਬੜੀ ਕਿਰਪਾ ਹੈ। ਪੁੱਛੋ ਕਿਵੇਂ, ਕਹਿੰਦਾ ਮਹਾਰਾਜ ਨੇ 500 ਗਜ ਦੀ ਕੋਠੀ ਦਿੱਤੀ ਹੈ, ਭਾਵੇਂ ਨੌਕਰੀ ਗੱਲ ਘੁੱਟ ਕੇ ਮਾਰ ਦੇਣ ਕੱਲ੍ਹ ਨੂੰ ਮੁੜ ਕੇ, ਕਿਰਪਾ ਬੜੀ ਹੈ। ਹੋਰ ਕਿਰਪਾ ਕੀ ਹੈ? ਕਹਿੰਦਾ ਮਹਾਰਾਜ ਨੇ 2 ਪੁੱਤਰ ਦਿੱਤੇ ਨੇ, ਭਾਵੇਂ ਵੱਡੇ ਹੋ ਕੇ ਸਾਰੀ ਦਾੜੀ ਪੱਟ ਦੇਣ। ਇਹ ਚੀਜ਼ਾਂ ਨੂੰ ਕਿਰਪਾ ਨਾ ਕਹੋ ਭਾਈ, ਇਹ 'ਚ ਛੋਟੀ ਜਿਹੀ ਕਿਰਪਾ ਹੈ। ਫਿਰ ਜਦੋਂ ਅਸੀਂ ਗੁਰਦੁਆਰੇ ਨੂੰ ਤੁਰਦੇ ਆਪਣੇ ਘਰ ਵਿੱਚੋਂ, ਪੁੱਛੋ ਵੀ ਤੁਹਾਡੇ ਨਾਲੋਂ ਵੱਡੀ ਕੋਠੀ ਤਾਂ ਕਿਸੇ ਦੀ ਨਹੀਂ ਹੈਗੀ? ਨਹੀਂ ਹੈਗੀ ਹੈ ਜੀ। ਤੁਹਾਡੇ ਨਾਲੋਂ ਵੱਡੀ ਕਾਰ ਕਿਸੇ ਦੀ ਨਹੀਂ ਹੈਗੀ? ਹੈਗੀ ਹੈ ਜੀ। ਪੁੱਛੋ ਵੀ ਗੁਰਦੁਆਰੇ ਜਾਂਦੇ ਨੇ? ਨਹੀਂ ਜੀ। ਦੱਸੋ, ਇਹ ਕਿਰਪਾ ਤਾਂ ਉਹਨਾਂ ਕੋਲ ਵੀ ਹੈਗੀ ਹੈ। ਫਿਰ ਤੂੰ ਗੁਰਦੁਆਰੇ ਆਉਂਦਾ ਸੀ, ਤੇਰੇ ਕੋਲ ਕਿਰਪਾ ਵੱਖਰੀ ਚਾਹੀਦੀ ਸੀ। ਇਹ ਤਾਂ ਸਤਿਗੁਰੂ ਨੇ ਬਾਣੀ 'ਚ ਦੱਸਿਆ, ਆਪਾਂ ਬਾਣੀ ਪੜ੍ਹਦੇ ਨਹੀਂ ਆ, ਝਗੜਾ ਕਰੀ ਜਾਂਦੇ ਹਾਂ। ਜਾਣ ਕੋ ਦੇਤ ਅਜਾਣ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹਿ, ਉਹ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮੁਨਗਾਰੇ, ਪਛ ਪਛੂ ਨਗ ਨਾਗ ਨਰਾਤਪ, ਸਰਬ ਸਮੇਂ ਸਭ ਕੋ ਪ੍ਰਤਪਾਰੇ। ਉਹ ਰਹਿਣ ਵਾਸਤੇ ਖੁੱਡਾਂ ਅਤੇ ਸੱਪਾਂ ਨੂੰ ਵੀ ਦੇਈ ਜਾਂਦਾ, ਠੂਹਿਆਂ ਨੂੰ ਵੀ ਦੇਈ ਜਾਂਦਾ ਥਾਂ ਰਹਿਣ ਵਾਸਤੇ, ਖਾਣ ਪੀਣ ਲਈ ਰੋਟੀ ਤਾਂ ਉਹ ਸਾਰਿਆਂ ਨੂੰ ਦੇਈ ਜਾਂਦਾ। ਤੂੰ ਇਹਨੂੰ ਕਿਵੇਂ ਕਹੀ ਜਾਂਦਾ ਵੀ ਇਹ ਕਿਰਪਾ ਹੈ, ਤੂੰ ਗੁਰਦੁਆਰੇ ਆਉਣਾ, ਤੂੰ ਸੰਗਤ ਵਿੱਚ ਆਉਣਾ, ਤੇਰੀ ਕਿਰਪਾ ਉਹਨਾਂ ਦੀ ਕਿਰਪਾ ਨਾਲੋਂ ਵੱਖਰੀ ਹੋਣੀ ਚਾਹੀਦੀ ਹੈ, ਤੂੰ ਉਹ ਸਾਬਤ ਕਰ ਵੀ ਤੇਰੇ ਕੋਲ ਕਿਹੜੀ ਕਿਰਪਾ ਹੈ। ਉਹ ਚੇਤਾ ਰੱਖਣਾ, ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਉਹ ਕਿਹੜੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਕਿ ਸੋਨੇ ਨੂੰ ਮਿੱਟੀ ਵਾਂਗ ਸਮਝਦਾ, ਦੁੱਖ ਵਿੱਚ ਦੁਖੀ ਤਾਂ ਨਹੀਂ ਹੁੰਦਾ, ਸੁੱਖ ਵਿੱਚ ਹੰਕਾਰ ਤਾਂ ਨਹੀਂ ਕਰਦਾ, ਤੂੰ ਕਿਸੇ ਤੋਂ ਡਰਦਾ ਤਾਂ ਨਹੀਂ। ਨਹੀਂ ਜੀ ਡਰਦਾ ਜੀ, ਮੰਗਲਵਾਰ ਤੋਂ ਵੀਰਵਾਰ ਤੋਂ ਸ਼ਨਿਚਰਵਾਰ ਤੋਂ ਬਿੱਲੀ ਰਾਹ ਕੱਟ ਜੇ ਮੈਂ ਤਾਂ ਡਰੀ ਜਾਂਦਾ, ਕੋਈ ਨਿੱਛ ਮਾਰ ਦੇ ਤਾਂ ਮੇਰਾ ਤਰੋਹ ਨਿਕਲ ਜਾਂਦਾ। ਉਹਨੇ ਨਿੱਛ ਮਾਰੀ ਹੈ, ਵੇਖੋ ਮੈਂ ਸੰਸਾਰ ਘੁੰਮਿਆ, ਬਾਹਰਲੇ ਮੁਲਕਾਂ 'ਚ ਨਿੱਛ ਮਾਰੀਏ ਨਾ ਤਾਂ ਲੋਕ, ਖਾਸ ਕਰਕੇ ਮੈਂ ਗਿਆਨਿਆਂ ਨੂੰ ਵੇਖਿਆ ਨੇੜੇ ਆ ਕੇ ਕਹਿੰਦੇ ਗੋਡ ਬਲੈਸ ਯੂ, ਅਸੀਂ ਕੀ ਕਹਿੰਦੇ ਤੇਰਾ ਸੱਤਿਆ ਨਾਸ ਹੋ ਜਾਇਆ, ਦੱਸੋ ਕਿੱਥੇ ਖੜ੍ਹੇ ਅਸੀਂ, ਮੈਨੂੰ ਖਿਮਾ ਕਰਨਾ ਮੈਂ ਝੂਠ ਤਾਂ ਨਹੀਂ ਬੋਲਿਆ ਨਾ। ਬਾਹਰਲੇ ਮੁਲਕ 'ਚ ਨਿੱਛ ਮਾਰੋ ਅਤੇ ਖਾਸ ਕਰਕੇ ਗਿਆਨੇ ਜਿਹੜੇ ਨੇ ਉਹ ਨੇੜੇ ਆ ਕੇ ਕਹਿਣਗੇ, ਤੁਹਾਡੇ 2 ਫੁੱਟ ਹੋਰ ਨੇੜੇ ਆ ਕੇ ਕਹਿਣਗੇ ਗੋਡ ਬਲੈਸ ਯੂ, ਰੱਬ ਤੇਰੇ 'ਤੇ ਕਿਰਪਾ ਕਰੇ। ਅਤੇ ਅਸੀਂ ਕੀ ਕਹਿੰਦੇ ਤੇਰਾ ਸੱਤਿਆ ਨਾਸ ਹੋ ਜਾਇਆ, ਕਹਿੰਦਾ ਨਿੱਛ ਮਾਰਤੀ ਯੂ, ਫਿਰ ਅਸੀਂ ਕਿਹੜੇ ਡਰਦੇ ਨੇ। ਗੱਡੀ 'ਤੇ ਮਗਰ ਲਿਖਿਆ ਸੂਰਮੇ, ਸੂਰਮੇ ਇੱਦਾਂ ਦੇ ਹੁੰਦੇ ਨੇ, ਬਿੱਲੀ ਤੋਂ ਡਰਦੇ ਨੇ ਰਾਹ ਕੱਢ ਜੇ ਤਾਂ। ਕਿਹੜੇ ਧਰਮ ਦੀ ਵਿਆਖਿਆ ਸਾਡੇ ਕੋਲ ਹੈ? ਜੋੜਾ ਘਰ ਦੇ ਵਿੱਚੋਂ ਜੋੜਿਆਂ ਦੀ ਮਿੱਟੀ ਨੂੰ ਸਵਾਹ ਦੀਆਂ ਪੁੜੀਆਂ ਬਣਾ ਬਣਾ ਕੇ ਅਸੀਂ ਲੋਕਾਂ ਨੂੰ ਖਵਾਈ ਜਾਂਦੇ ਹਾਂ। ਮੈਂ ਰੋਜ਼ ਤਰਲਾ ਲੈ ਕੇ ਪੁੱਛਦਾ, ਮੈਨੂੰ ਦੱਸੋ ਵੀ ਕਦੇ ਸੰਗਤ ਜੋੜਾ ਘਰ ਦੇ ਵਿੱਚ ਆਪਣੇ ਚਰਨ ਪਾਉਂਦੀ ਹੈ? ਨਾ, ਜਿੱਥੇ ਸੰਗਤ ਚਰਨ ਪਾਉਂਦੀ ਉੱਥੋਂ ਚਰਨ ਧੂੜ ਲੈ ਲਓ, ਜੋੜਿਆਂ 'ਚ ਤਾਂ ਜੋੜੇ ਜਾਂਦੇ ਨੇ, ਫਿਰ ਕਹੋ 'ਚ ਜੋੜਿਆਂ ਦੀ ਧੂੜ, ਸੱਚ ਬੋਲਣ ਤੋਂ ਗਰੇਜ਼ ਕਿਉਂ ਹੈ? ਖਾਓ ਠੰਡੇ ਪਾਣੀ ਨਾਲ ਸਵੇਰੇ ਉੱਠ ਕੇ, ਮੈਨੂੰ ਕੀ ਤਰਾਹ ਜਾਵੇ। ਜੇ ਤੁਹਾਨੂੰ ਜੋੜਿਆਂ ਦੀ ਗੰਦਗੀ ਖਾਣ ਦਾ ਸ਼ੌਕ ਹੈ ਤਾਂ ਤੁਸੀਂ ਖਾ ਸਕਦੇ ਹੋ, ਪਰ ਜੋੜਾ ਘਰ ਵਿੱਚ ਜੋੜੇ ਜਾਂਦੇ ਨੇ, ਜੋੜਾ ਘਰ ਵਿੱਚ ਸੰਗਤ ਦੇ ਜੋੜੇ ਜਾਂਦੇ ਨੇ, ਸੰਗਤ ਦੇ ਚਰਨ ਨਹੀਂ ਜਾਂਦੇ। ਤੁਹਾਨੂੰ ਚਰਨ ਧੂੜ ਚਾਹੀਦੀ ਸੀ, ਜੋੜਿਆਂ ਦੀ ਧੂੜ ਨਹੀਂ ਸੀ ਚਾਹੀਦੀ। ਹੁਣ ਅਗਲੀ ਗੱਲ, ਜੋੜੇ ਫੜੇ ਅਤੇ ਸਿਰ 'ਤੇ ਰੱਖ ਲਏ, ਕਿਹਾ ਭਾਈ ਸਾਹਿਬ ਜੋੜੇ ਸਿਰ 'ਤੇ ਨਹੀਂ ਰੱਖੀਦੇ, ਨਹੀਂ ਸੰਗਤ ਦੇ ਨੇ। ਤਾਂ ਮੈਂ ਨਿਮਰਤਾ ਨਾਲ ਪੁੱਛਦਾ ਵੀ ਜਿਹੜੀ ਪੱਗ ਸਿਰ 'ਤੇ ਬੱਧੀ ਹੋਈ ਉਹ ਔਰੰਗਜ਼ੇਬ ਦੀ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਨਹੀਂ, ਇਹ ਕੇਸ ਗੁਰੂ ਕਲਗੀਧਰ ਪਾਤਸ਼ਾਹ ਦੇ ਨਹੀਂ। ਤੂੰ ਜੋੜੇ ਝਾੜ, ਤੈਨੂੰ ਕੌਣ ਰੋਕਦਾ? ਤੂੰ ਜੋੜੇ ਪਾਲਿਸ਼ ਕਰ, ਤੂੰ ਜੋੜੇ ਪੱਲੇ ਨਾਲ ਝਾੜੇ, ਰੁਮਾਲ ਨਾਲ ਵੀ ਝਾੜੇ, ਤੈਨੂੰ ਨਮਸਕਾਰ ਹੈ। ਪਰ ਤੂੰ ਸਿਰ 'ਤੇ ਚੁੱਕ ਕੇ ਰੱਖ ਲਵੇਂ, ਤੂੰ ਮੱਥੇ ਟੇਕੇ ਜੋੜਿਆਂ ਨੂੰ, ਤੇਰਾ ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਟਿਕਣਾ ਚਾਹੀਦਾ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਗੁਰੂ ਦੀ ਕਿਰਪਾ ਹੋਏਗੀ ਤੇਰੇ ਅੰਦਰ ਭਾਉ ਆਏਗਾ, ਭਾਉ ਕਹਿੰਦੇ ਨੇ ਅਦਬ। ਤੁਸੀਂ ਜੋੜੇ ਉਤਾਰਦੇ ਹੋ ਨਾ, ਡਰ ਕੇ ਨਹੀਂ ਉਤਾਰਦੇ, ਅਦਬ ਹੈ ਭਾਈ ਮੈਂ ਨੰਗੇ ਪੈਰੀ ਜਾਣਾ ਹੈ ਗੁਰੂ ਦੇ ਦਰਸ਼ਨ ਕਰਨ। ਤੁਸੀਂ ਸਿਰ ਢੱਕਦੇ ਹੋ, ਇਹ ਅਦਬ ਹੈ, ਮੈਂ ਨੰਗੇ ਸਿਰ ਨਹੀਂ ਅੰਦਰ ਜਾਣਾ। ਤੁਸੀਂ ਚੌਂਕੜੀ ਮਾਰ ਕੇ ਬਹਿੰਦੇ ਹੋ, ਨਾ ਭਾਈ ਮੈਂ ਗੁਰੂ ਦੇ ਸਾਹਮਣੇ ਪੈਰਾਂ ਭਾਰ ਨਹੀਂ ਬਹਿਣਾ। ਹਾਂਜੀ,
ਭੈ ਪਈਐ ਮਨ ਵਸ ਹੁਆ ਹਉ ਮੈਂ ਸ਼ਬਦ ਜਲਾਏ।
ਜਦੋਂ ਭੈ ਆਵੇਗਾ ਉਦੋਂ ਮਨ ਵਸ ਵਿੱਚ ਆਵੇਗਾ, ਸ਼ਬਦ ਸਾਡੇ ਜੀਵਨ ਦੀ ਹਉਮੈ ਨੂੰ ਸਾੜੇਗਾ। ਹਾਂਜੀ,
ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਜਿਹੜੇ ਸੱਚ ਵਿੱਚ ਰਤੇ ਜਾਂਦੇ ਨੇ ਉਹ ਨਿਰਮਲ ਹੋ ਜਾਂਦੇ ਨੇ, ਉਹਨਾਂ ਦੀ ਆਤਮਾ ਪਰਮ ਆਤਮਾ ਦੇ ਵਿੱਚ ਲਵਲੀਨ ਹੁੰਦੀ ਹੈ। ਹਾਂਜੀ,
ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁੱਖ ਸਮਾਏ।
ਸਤਿਗੁਰੂ ਨੂੰ ਮਿਲਿਆ ਨਾਮ ਦੀ ਪ੍ਰਾਪਤੀ ਹੁੰਦੀ ਹੈ, ਨਾਮ ਸਤਿਗੁਰੂ ਤੋਂ ਬਿਨਾਂ ਕੋਈ ਨਹੀਂ ਦੇ ਸਕਦਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਮਾਤ ਲੋਕ ਵਿੱਚ ਆਏ, ਸਤਿਗੁਰੂ ਪਿਤਾ ਮਹਾਰਾਜ ਨੇ ਕਲਯੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤਰ ਸੁਣਾਇਆ। ਕੋਈ ਧਾਗਾ ਨਹੀਂ, ਕੋਈ ਤਵੀਤ ਨਹੀਂ, ਕੋਈ ਲਾਚੀ ਨਹੀਂ, ਕੋਈ ਲੌਂਗ ਨਹੀਂ। ਜਿਹੜੇ ਵੰਡਦੇ ਨੇ ਸਗੋਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਹਦੇ ਪੈਰੋਕਾਰ ਹੋ, ਤੁਹਾਡੇ ਬਾਬੇ ਨਾਨਕ ਨੇ ਤਾਂ ਸਤਨਾਮ ਦਾ ਚੱਕਰ ਫਰਾਇਆ ਸੀ ਭਾਈ। ਅਤੇ ਅਸੀਂ ਤਾਂ ਇਹੀ ਮਹਿਸੂਸ ਕਰਦੇ ਹਾਂ ਕਿ ਸੰਤ ਜਪਾਵੇ ਨਾਮ, ਤੁਸੀਂ ਵੀ ਨਾਮ ਜਪਾਓ ਭਾਈ, ਆਪ ਜਪੋ ਅਵਰੇ ਨਾਮ ਜਪਾਵੋ। ਹਾਂਜੀ,
ਪਾਉੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਨਾ।
ਇਹ ਜਿਹੜੇ ਰਾਜੇ ਨੇ, ਭੂਪਤ ਨੇ, ਇਹਨਾਂ ਦੇ ਕੋਲ ਜਿਹੜੇ ਦੁਨੀਆਂ ਦੇ ਧਨ ਦੌਲਤ ਦੇ ਅੰਬਾਰ ਨੇ, ਇਹਨਾਂ ਦੀ ਜਿਹੜੀ ਉਹ ਚਮਕ ਦਮਕ ਹੈ, ਇਹ ਚਾਰ ਕੁ ਦਿਨਾਂ ਦੀ ਗੱਲ ਹੈ ਭਾਈ। ਹਾਂਜੀ,
ਇਹੋ ਮਾਇਆ ਰੰਗ ਕਸੁੰਬ ਖਿਨ ਮਹਿਲ ਜਾਵਣਾ।
ਇਹ ਮਾਇਆ ਦਾ ਰੰਗ ਕਸੁੰਭਾ ਰੰਗ ਹੈ, ਇਹਨੇ ਉੱਤਰ ਜਾਣਾ ਜੀ, ਇਹ ਪੱਕਾ ਮਜੀਠ ਦਾ ਰੰਗ ਨਹੀਂ ਹੈਗਾ। ਹਾਂਜੀ,
ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ।
ਇਸ ਮਾਇਆ ਨੇ ਤੁਹਾਡੇ ਨਾਲ ਨਹੀਂ ਜਾਣਾ, ਪਰ ਜਿਹੜੀ ਮਾਇਆ ਕਮਾਉਂਦਿਆਂ ਤੁਸੀਂ ਕਰਮ ਕੀਤੇ, ਉਹਨਾਂ ਕਰਮਾਂ ਨੇ ਤੁਹਾਡੇ ਨਾਲ ਚਲੇ ਜਾਣਾ ਜੀ। ਪਾਪ ਕੀਤੇ, ਪਾਪ ਨਾਲ ਚਲ ਜਾਣੇ ਨੇ, ਮਾਇਆ ਜਿਹੜੀ ਹੈ ਉਹ ਇੱਥੇ ਰਹਿ ਜਾਣੀ ਹੈ। ਹਾਂਜੀ,
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ।
ਤੇ ਜਦੋਂ ਜਮਦੂਤਾਂ ਨੇ ਫੜ ਲਿਆ, ਹੁਣ ਕੰਬਣਾ ਸ਼ੁਰੂ ਹੋ ਗਿਆ, ਹੁਣ ਆਦਮੀ ਡਰਦਾ। ਜਦੋਂ ਪਕੜਿਆ ਗਿਆ ਤਾਂ ਖਰਾ ਡਰਾਵਣਾ। ਹਾਂਜੀ,
ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ।
ਉਹ ਵੇਲਾ ਜਿਹੜਾ ਹੱਥੋਂ ਚਲਾ ਗਿਆ, ਧਰਮ ਕਮਾਉਣ ਵਾਲਾ, ਗੁਰੂ ਦੀ ਸੇਵਾ ਵਾਲਾ, ਉਹ ਮੁੜ ਕੇ ਵਾਪਸ ਨਹੀਂ ਆਉਣਾ। ਇਸ ਕਰਕੇ ਭਾਈ ਸਤਿਗੁਰੂ ਦੀ ਸੇਵਾ ਕਰ ਲਓ, ਆਹੀ ਵੇਲਾ ਹੈ। ਬਾਬਾ ਬੁੱਢਾ ਜੀ ਨੇ ਬੜਾ ਲੰਬਾ ਸਮਾਂ ਸੇਵਾ ਕੀਤੀ, ਫਿਰ ਇੱਕ ਵੇਲਾ ਐਸਾ ਆਇਆ, ਬਜ਼ੁਰਗ ਹੋ ਗਏ, ਆਪ ਕਿਹਾ ਗੁਰੂ ਹਰਗੋਬਿੰਦ ਸਾਹਿਬ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਘਰ ਚਲੇ ਜਾਵਾਂ। ਸਤਿਗੁਰਾਂ ਕਿਹਾ ਕਿਉਂ ਬਈ? ਕਹਿਣ ਲੱਗੇ ਜੀ ਸੇਵਾ ਕਰਨ ਆਇਆ ਸੀ ਪਰ ਹੁਣ ਸਰੀਰ ਬਿਰਧ ਹੋ ਗਿਆ, ਹੁਣ ਤਾਂ ਆਪ ਸੇਵਾ ਮੰਗਦਾ ਵੀ ਕੋਈ ਜਲ ਭਰ ਦੇਵੇ ਅਤੇ ਇਸ਼ਨਾਨ ਕਰ ਲਈਏ, ਕੋਈ ਪ੍ਰਸ਼ਾਦਾ ਲਿਆਵੇ ਅਤੇ ਛਕ ਲਈਏ, ਕੋਈ ਬਸਤਰ ਧੋ ਦੇਵੇ। ਸਤਿਗੁਰੂ ਕਹਿਣ ਲੱਗੇ ਠੀਕ ਹੈ ਤੁਸੀਂ ਜਾਓ, ਪਰ ਇੱਕ ਸ਼ਰਤ ਹੈ, ਹੁਣ ਤੁਸੀਂ ਫਿਰ ਸਾਡੇ ਦਰਸ਼ਨ ਕਰਨ ਨਹੀਂ ਆਓਗੇ। ਆਖਿਆ ਸੱਚੇ ਪਾਤਸ਼ਾਹ, ਸਜ਼ਾ ਕਿਸ ਗੱਲ ਦੀ ਹੈ? ਆਖਿਆ ਨਹੀਂ ਭਾਈ, ਹੁਣ ਜਦੋਂ ਤੁਹਾਡਾ ਮਨ ਕਰਿਆ ਕਰੇਗਾ ਅਸੀਂ ਆਇਆ ਕਰਾਂਗੇ। ਇੱਦਾਂ ਦਾ ਜੀਵਨ ਬਣਾਈਏ ਆਪਾਂ, ਬਜਾਏ ਕਿ ਇਹ ਗੱਲ ਵੀ ਸਾਰੀ ਉਮਰ ਟਪਾ ਦਿੱਤੀ ਹੈ ਅਤੇ ਜਦੋਂ ਘਰ ਦੇ ਚੱਲਣੋਂ ਹਟ ਗਏ, ਉਦੋਂ ਇੱਕ ਨੌਕਰ ਲੈ ਲਿਆ, ਇੱਕ ਡਰਾਈਵਰ ਲੈ ਲਿਆ, ਉਦੋਂ ਗੁਰਦੁਆਰੇ ਆ ਗਏ ਅਤੇ ਫਿਰ ਉਹਨਾਂ ਨੂੰ ਕਿਹਾ ਜੀ ਮੇਰੀ ਗੱਡੀ ਨਹੀਂ ਅੰਦਰ ਵੜਨ ਦਿੰਦੇ ਜੀ, ਮੈਨੂੰ ਅੰਦਰ ਕੁਰਸੀ ਨਹੀਂ ਡਾਉਣ ਦਿੰਦੇ ਜੀ, ਇਹ ਮਰਨੇ ਕੇ ਬਾਅਦ ਇੱਕ ਗੁਣਾ ਔਰ ਕਰੇਂਗੇ। ਕਿਸੇ ਬੰਦੇ ਨੇ ਪਾਪ ਕੀਤੇ ਨਾ ਤਾਂ ਉਹਨੂੰ ਮੇਰੇ ਵਰਗਾ ਪੁੱਛਦਾ ਵੀ ਭਰਾ ਜੀ ਕਰ ਲਏ ਨਾ ਪਾਪ? ਕਹਿੰਦਾ ਨਹੀਂ ਨਹੀਂ, ਕਹਿੰਦਾ ਮਰਨੇ ਕੇ ਬਾਅਦ ਇੱਕ ਗੁਣਾ ਔਰ ਕਰੇਂਗੇ। ਕਹਿੰਦੇ ਇੱਕ ਮਰਨ ਤੋਂ ਬਾਅਦ ਵੀ ਕਰਨਾ? ਕਹਿੰਦਾ ਉਹ ਕਿਹੜਾ? ਕਹਿੰਦਾ ਸਭ ਪੈਦਲ ਹੋਵਾਂਗੇ, ਹਮ ਕੰਧੋਂ ਪੇ ਚੱਲੇਂਗੇ। ਕਹਿੰਦਾ ਅਜੇ ਤਾਂ ਲੋਕਾਂ ਨੇ ਮੋਢਿਆਂ 'ਤੇ ਚੜ੍ਹਨਾ, ਸਾਰੇ ਪਾਪ ਥੋੜ੍ਹਾ ਹੋ ਗਏ ਨੇ। ਕਹਿੰਦੇ ਇੱਕ ਮਰਨ ਤੋਂ ਬਾਅਦ ਰਹਿੰਦਾ ਹੈ ਜੇ, ਉਹ ਕਿਹੜਾ? ਕਹਿੰਦਾ ਜਦੋਂ ਅਰਥੀ ਬਣੂਗੀ ਨਾ ਮੇਰੀ ਤਾਂ ਲੋਕਾਂ ਦੇ ਮੋਢਿਆਂ 'ਤੇ ਚੜ੍ਹ ਕੇ ਜਾਣਾ ਜੇ ਸ਼ਮਸ਼ਾਨ ਭੂਮੀ ਨੂੰ। ਸੇਵਾ ਪਹਿਲਾਂ ਕਰ ਲਓ ਭਾਈ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਵਿਕਲ ਭਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਬਾਣੀ। ਸਤਿਗੁਰੂ ਕਿਰਪਾ ਕਰਨ, ਸ਼੍ਰੋਮਣੀ ਭਗਤ ਧੰਨਾ ਜੀ ਦਾ 600 ਸਾਲਾ ਜਨਮ ਸ਼ਤਾਬਦੀ ਦਾ ਸਮਾਗਮ, 6ਵੀਂ ਸ਼ਤਾਬਦੀ ਹੈ ਉਹਨਾਂ ਦੀ, ਪਿੰਡ ਧੂੰਆਂ ਕਲਾਂ, ਜ਼ਿਲ੍ਹਾ ਟੌਂਕ, ਰਾਜਸਥਾਨ ਦੇ ਵਿੱਚ 11, 12, 13 ਮਾਰਚ 2016 ਨੂੰ। ਇਹ ਬੜੀ ਸ਼ਰਧਾ, ਬੜੇ ਸਤਿਕਾਰ, ਬੜੀ ਭਾਉ ਭਾਵਣੀ ਪਿਆਰ ਦੇ ਨਾਲ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ। ਆਪ ਸਾਰੀ ਸੰਗਤ ਨੂੰ ਬੇਨਤੀ ਹੈ ਸੇਵਾ ਕਰਕੇ, ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਇੰਨੇ ਕੁ ਸ਼ਬਦ ਆਪ ਜੀ ਨੇ ਪ੍ਰਵਾਨ ਕਰਨੇ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਾਂ ਪਕੜ ਚਲਾਇਆ ਕਾਲ ਤਾਂ ਖਰਾਟ ਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।